प्रसन्न पए वड भाग आठ पहर गाये गोबिंद तन तन प्रभ का प्रभ के जिंद रहाओ हर गुण रमत पए आनंद पार ब्रह्म पूरन बख्शंद कर कृपा जन सेवा दाए जन्म मरण दुख मेट मिलाए कर्म धर्म एहो तत ज्ञान साध संग जपिए हर नाम सागर तर बोहित प्रभ चरण अंतर जामे प्रभ कारण करण राख लिए अपने कृपा तार पंच दूत भागे बिकराल जू है जन्म न कबहु हार नानक का अंग किया करतार राख लिए अपने कृपा तार पंच दूत भागे बिकराल जुए जन्म ना कबहु हार नानक का अंग किया करतार
वाहेगुरु जी का खालसा वाहेगुरु जी की फतेह गुरु की साजी निवाजी साध संगत जीओ आपा वडभागी हां जो सतगुरु श्री गुरु ग्रंथ साहिब जी महाराज जी दी पावन हजूरी विखे जुड़ करके जह सतगुर तह सत्संग बनाई सतगुर बाजो हो सत्संग न होई सतगुरु महाराज दी हजूरी तो बगैर सच दे नाल संगत सत दे नाल जुड़िया नहीं जा सकता। ਗੁਰਬਾਣੀ ਜੋ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਆਪ ਨਿਰੰਕਾਰ ਹੈ। ਇਸ ਅੰਮ੍ਰਿਤਮਈ ਬਾਣੀ ਦੀ ਜੋ ਵਿਚਾਰ ਸਤਿਗੁਰੂ ਜੀ ਨੇ ਫਰਮਾਇਆ ਹੈ, ਸਭ ਤੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲ ਛਾਰ। ਗੁਰ ਸ਼ਬਦ ਦੀ ਵਿਚਾਰ ਸਾਰਿਆਂ ਤੋਂ ਉਪਰ ਹੈ, ਇਸ ਤੋਂ ਉਪਰ ਹੋਰ ਕੋਈ ਵਿਚਾਰ ਹੈ ਹੀ ਨਹੀਂ, ਹੋ ਹੀ ਨਹੀਂ ਸਕਦੀ, ਕਿਉਂਕਿ ਗੁਰਬਾਣੀ ਆਪ ਨਿਰੰਕਾਰ ਹੈ ਤੇ ਆਪ ਨਿਰੰਕਾਰ ਆਪਣੀ ਪ੍ਰਾਪਤੀ ਦਾ ਮਾਰਗ ਆਪ ਦੱਸ ਰਿਹਾ ਹੈ। ਇਸ ਤੋਂ ਵਧੀਆ, ਇਸ ਤੋਂ ਉਪਰ ਹੋਰ ਕੋਈ ਵਿਚਾਰ ਨਹੀਂ ਹੋ ਸਕਦੀ। ਨੀਕੀ ਜੀ ਕੀ ਹਰ ਕਥਾ ਉਤਨ ਆਨ ਸਗਲ ਰਸ ਫਿੱਕੀ। ਇਸ ਜੀਵ ਨੂੰ ਚੰਗਿਆਂ ਬਣਾਉਣ ਵਾਲੀ ਇੱਕੋ ਇੱਕ ਗੁਰ ਸ਼ਬਦ ਦੀ ਵਿਚਾਰ ਹੈ, ਗੁਰੂ ਦੀ ਕਥਾ ਹੈ ਜੋ ਇਸ ਨੂੰ ਸ੍ਰੇਸ਼ਟ ਬਣਾ ਦਿੰਦੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਪੈ ਸੁਖ ਸੈਲ। ਕਥਾ ਸੁਨਤ ਮਲ ਸਗਲੀ ਖੋਵੇ। ਜਦੋਂ ਅਸੀਂ ਧਿਆਨ ਦੇ ਨਾਲ ਗੁਰ ਸ਼ਬਦ ਦੀ ਵਿਚਾਰ ਸੁਣਦੇ ਹਾਂ, ਸਾਡੇ ਜਨਮਾਂ ਜਨਮਾਂਤਰਾਂ ਦੀ ਇਸ ਮਨ ਨੂੰ ਲੱਗੀ ਹੋਈ ਮੈਲ ਉਹ ਲਹਿਣੀ ਸ਼ੁਰੂ ਹੋ ਜਾਂਦੀ ਹੈ, ਸਾਨੂੰ ਸੋਝੀ ਆ ਜਾਂਦੀ ਹੈ। ਕਿਉਂਕਿ ਜਿੰਨਾ ਚਿਰ ਸੋਝੀ ਨਾ ਆਵੇ, ਸਮਝ ਨਾ ਆਵੇ, ਉਹਨਾਂ ਚਿਰ ਜੀਵਨ ਬਦਲਣਾ ਔਖਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਕਥਾ ਸੁਨਤ ਮਲ ਸਗਲੀ ਖੋਵੇ। ਸਾਰੀ ਮੈਲ ਲਹਿਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸੂਖਮ ਮੈਲ ਹੈ। ਜੋ ਬਾਹਰਲੀ ਮੈਲ ਹੈ ਉਹਦੇ ਬਾਰੇ ਤਾਂ ਸਤਿਗੁਰੂ ਜੀ ਨੇ ਫਰਮਾਇਆ ਹੈ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਪਰ ਜਿਹੜੀ ਸਾਡੀ ਮਤ ਪਾਪਾਂ ਦੇ ਨਾਲ ਭਰੀ ਹੋਈ ਹੈ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਨਾਮ ਦੇ ਰੰਗ ਦੇ ਨਾਲ, ਕਿਉਂਕਿ ਨਾਮ ਜਲ ਵੀ ਹੈ ਤੇ ਨਾਮ ਸਾਬਣ ਵੀ ਹੈ। ਸੋ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਜੋ ਐਸੀ ਕਥਾ, ਐਸਾ ਗਿਆਨ, ਐਸੀ ਗੁਰਬਾਣੀ ਦੀ ਸੋਝੀ ਸਾਨੂੰ ਸੁਖੈਨ ਹੀ ਪ੍ਰਾਪਤ ਹੋ ਰਹੀ ਹੈ। ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਦੇ ਵਿੱਚ ਜੋ ਸਾਨੂੰ ਉਪਦੇਸ਼ ਬਖਸ਼ਿਆ, ਕਿਉਂਕਿ ਰਹਾਉ ਦੀਆਂ ਪੰਕਤੀਆਂ ਤੋਂ ਅਰਥ ਆਰੰਭ ਹੁੰਦਾ ਹੈ, ਵਿਸ਼ੇਸ਼ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਹੈ, ਆਠ ਪਹਿਰ ਗਾਈਏ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਜਿਸ ਪ੍ਰਭੂ ਨੇ ਇਹ ਸਰੀਰ ਦਿੱਤਾ, ਇਹਦੇ ਵਿੱਚ ਜੀਵਨ ਕਲਾ ਪਾਈ, ਧਨ ਦਿੱਤਾ ਸਰੀਰਕ ਲੋੜਾਂ ਪੂਰੀਆਂ ਕਰਨ ਵਾਸਤੇ, ਕਿਉਂਕਿ ਚਾਰ ਪਦਾਰਥ ਮੰਨੇ ਹਨ ਕਿ ਸਤਿਗੁਰੂ ਜੀ ਐਸੇ ਦਿਆਲੂ ਹਨ, ਚਾਰ ਪਦਾਰਥ ਦੇਤੇ ਨਹੀਂ ਪਾਰ। ਆਪਣੇ ਸਿੱਖ ਨੂੰ ਚਾਰ ਪਦਾਰਥ ਦੇਣ ਲੱਗਿਆਂ ਦੇਰ ਨਹੀਂ ਲਾਉਂਦੇ। ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਦੋ ਪਦਾਰਥਾਂ ਦਾ ਸੰਬੰਧ ਇਹ ਸੰਸਾਰ ਦੇ ਨਾਲ ਹੈ, ਸਰੀਰਕ ਲੋੜਾਂ ਦੇ ਨਾਲ ਹੈ। ਇਹ ਦੋ ਦਾ ਸੰਬੰਧ ਪਰਮਾਰਥ ਦੇ ਨਾਲ ਹੈ, ਪਰਲੋਕ ਦੇ ਨਾਲ ਹੈ। ਪਹਿਲਾ ਪਦਾਰਥ ਹੈ ਧਰਮ। ਇਹ ਧਰਮ ਜਿਹੜਾ ਬੰਦਾ ਕਰਦਾ ਹੈ, ਉਸ ਨੂੰ ਫਿਰ ਅਖੀਰਲਾ ਪਦਾਰਥ ਮੰਨਿਆ ਹੈ ਮੋਖ, ਧਰਮ ਅਰਥ ਕਾਮ ਮੋਖ। ਧਰਮ ਕਰਨ ਵਾਲੇ ਧਰਮੀ ਬੰਦੇ ਨੂੰ ਮੋਖ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਜੀ ਨੇ ਨਾਮ ਜਪਣਾ ਹੀ ਸਭ ਤੋਂ ਵੱਡਾ ਧਰਮ ਦੱਸਿਆ ਹੈ। ਵੈਸੇ ਵਿਦਵਾਨਾਂ ਨੇ, ਗ੍ਰੰਥਾਕਾਰ ਜੋ ਪੁਰਾਣੇ ਵਿਦਵਾਨ ਹੋਏ, ਉਹਨਾਂ ਨੇ ਦੱਸਿਆ ਹੈ ਖਿਮਾ ਅਹਿੰਸਾ ਸੋਚ ਵਿਦ ਸਤ ਬਚਨ ਤਤ ਦਾਨ ਸੀਦ ਸੋਚ ਤਿਸਨਾ ਬਿਨਾ ਧਰਮ ਲਿੰਗ ਦਸ ਜਾਣ। ਕਿ 10 ਅੰਗ ਮੰਨੇ ਹਨ ਧਰਮ ਦੇ। ਖਿਮਾ ਕਰਨੀ, ਆਪਣੇ ਤੋਂ ਛੋਟਾ ਹੋਵੇ, ਪਦਵੀ ਵਿੱਚ ਛੋਟਾ ਹੋਵੇ, ਧਨ ਕਰਕੇ ਛੋਟਾ ਹੋਵੇ, ਉਮਰ ਕਰਕੇ ਛੋਟਾ ਹੋਵੇ, ਉਹਦੇ ਪਾਸੋਂ ਗਲਤੀ ਹੋ ਜਾਵੇ, ਗੁਨਾਹ ਹੋ ਜਾਵੇ, ਉਸ ਨੂੰ ਮਾਫ ਕਰ ਦੇਣਾ, ਸਜ਼ਾ ਨਹੀਂ ਦੇਣੀ, ਇਸ ਨੂੰ ਖਿਮਾ ਕਿਹਾ ਹੈ। ਦੂਸਰਾ ਅਹਿੰਸਾ ਹੈ। ਅਹਿੰਸਾ ਵੀ 3 ਤਰ੍ਹਾਂ ਦੀ ਮੰਨੀ ਹੈ। ਇੱਕ ਤਾਂ ਹੈ ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਇਹ ਮਨ ਦੀ ਅਹਿੰਸਾ ਮੰਨੀ ਹੈ। ਤੇ ਮਨ ਕਰਕੇ ਜਦੋਂ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ, ਇਹ ਕੁਦਰਤ ਦਾ ਨਿਯਮ ਹੈ, ਜਿਹਦੇ ਬਾਰੇ ਅਸੀਂ ਜੋ ਸੋਚਾਂਗੇ ਉਹ ਸਾਡੀਆਂ ਸੋਚ ਦੀਆਂ ਤਰੰਗਾਂ ਉਹਦੇ ਤੱਕ ਜ਼ਰੂਰ ਪਹੁੰਚਣਗੀਆਂ। ਜੇ ਅਸੀਂ ਆਪਣੇ ਦੁਸ਼ਮਣ ਦਾ ਵੀ ਭਲਾ ਸੋਚਣ ਲੱਗ ਜਾਈਏ ਤੇ ਉਹ ਵੀ ਨਰਮ ਹੋਣ ਲੱਗ ਜਾਏਗਾ। ਜੇ ਅਸੀਂ ਆਪਣੇ ਮਿੱਤਰ ਦਾ ਬੁਰਾ ਵੀ ਸੋਚਦੇ ਰਹੀਏ, ਉਹਦੇ ਦਿਮਾਗ ਵਿੱਚ ਵੀ ਉਹ ਤਰੰਗਾਂ ਪਹੁੰਚਣ ਲੱਗ ਜਾਣਗੀਆਂ, ਉਹ ਵੀ ਕਹੇਗਾ ਵੀ ਇਹ ਕੀ ਗੱਲ ਹੋ ਰਹੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਹੈ, ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜੇ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਕਿਸੇ ਦਾ ਬੁਰਾ ਨਾ ਸੋਚੋ, ਸਾਰਿਆਂ ਦਾ ਭਲਾ ਮੰਗੋ। ਇਸ ਵਾਸਤੇ ਇਹ ਮਨ ਕਰਕੇ ਅਹਿੰਸਾ ਹੈ, ਕਿਸੇ ਦਾ ਬੁਰਾ ਸੋਚਣਾ, ਬੁਰੀ ਚਿਤਗੁਨੀ ਕਰਨੀ। ਬਾਣੀ ਕਰਕੇ ਕਿਸੇ ਦਾ ਕੰਮ ਵਿਗਾੜ ਦੇਣਾ, ਬਿਨਾਂ ਮਤਲਬ ਕਿਸੇ ਦਾ ਕੋਈ ਕਾਰਜ ਬਣਦਾ ਹੋਵੇ ਉਸ ਨੂੰ ਵਿਗਾੜ ਦੇਣਾ। ਜਿਵੇਂ ਇੱਕ ਪ੍ਰਮਾਣ ਹੈ, ਪ੍ਰਮਾਣ ਦਾ ਮਤਲਬ ਹੁੰਦਾ ਹੈ ਗੱਲ ਸਮਝ ਵਿੱਚ ਆ ਜਾਵੇ, ਚੰਗੀ ਤਰ੍ਹਾਂ ਦਿਮਾਗ ਵਿੱਚ ਗੱਲ ਬੈਠ ਜਾਵੇ, ਇਸ ਕਰਕੇ ਪ੍ਰਮਾਣ ਦਿੱਤਾ ਜਾਂਦਾ ਹੈ। ਜਿਵੇਂ ਮੰਨ ਲਓ ਵੀ ਕਿਸੇ ਦਾ ਕੋਈ ਬਾਲਕ, ਨੌਜਵਾਨ ਕਿਸੇ ਕਾਰਨ ਕਰਕੇ ਉਹਦਾ ਰਿਸ਼ਤਾ ਨਹੀਂ ਸੀ ਹੁੰਦਾ, ਤੇ ਜਿਹੜੀ ਗੁਆਂਢਣ ਸੀ ਉਹ ਬੜੀ ਖੁਸ਼ ਸੀ, ਉਹ ਕਹਿੰਦੀ ਸੀ ਵੀ ਬੜੀ ਚੰਗੀ ਗੱਲ ਹੈ, ਇਹਦਾ ਰਿਸ਼ਤਾ ਨਾ ਹੀ ਹੋਵੇ ਤਾਂ ਚੰਗਾ ਹੈ, ਉਹਦਾ ਸੁਭਾਅ ਇੱਦਾਂ ਦਾ ਸੀ। ਪਰ ਸੁਭਾਵਕ ਐਸੀ ਗੱਲ ਬਣ ਗਈ, ਉਹਦੇ ਰਿਸ਼ਤੇ ਦੀ ਕਿਤੇ ਗੱਲ ਚੱਲੀ ਤੇ ਸ਼ਗਨ ਕਰਨ ਵਾਸਤੇ ਲੜਕੀ ਵਾਲੇ ਆ ਗਏ, ਉਹ ਗੁਆਂਢਣ ਨੂੰ ਪਤਾ ਲੱਗਿਆ, ਉਹ ਵੀ ਬਣ ਠਣ ਕੇ ਪਹੁੰਚ ਗਈ। ਜਦੋਂ ਸਾਰੀ ਤਿਆਰੀ ਹੋ ਗਈ ਤੇ ਗੁਆਂਢਣ ਉੱਠ ਕੇ ਕਹਿਣ ਲੱਗੀ, ਬੜਾ ਚੰਗਾ ਹੋਇਆ, ਬੜੀ ਖੁਸ਼ੀ ਦੀ ਗੱਲ ਹੈ, ਜਿਵੇਂ ਇਹਦਾ ਰਿਸ਼ਤਾ ਹੋ ਰਿਹਾ ਹੈ ਇਸੇ ਤਰ੍ਹਾਂ ਦੀ ਮਿਰਗੀ ਵੀ ਹਟ ਜਾਏਗੀ। ਉਹਨਾਂ ਨੂੰ ਸ਼ੱਕ ਪੈ ਗਿਆ ਵੀ ਮੁੰਡੇ ਨੂੰ ਮਿਰਗੀ ਪੈਂਦੀ ਹੈ, ਰਿਸ਼ਤਾ ਟੁੱਟ ਗਿਆ। ਸੋ ਬੋਲ ਕਰਕੇ ਕਿਸੇ ਦਾ ਕੰਮ ਵਿਗਾੜ ਦੇਣਾ ਬਿਨਾਂ ਮਤਲਬ, ਇਹ ਬਾਣੀ ਦੀ ਅਹਿੰਸਾ ਹੈ। ਫਿੱਕਾ ਬੋਲ ਕੇ ਕਿਸੇ ਦਾ ਮਨ ਦਿਖਾਉਣਾ, ਇਹ ਬਾਣੀ ਦੀ ਹਿੰਸਾ ਹੈ। ਇਸੇ ਤਰ੍ਹਾਂ ਹੀ ਬਿਨਾਂ ਮਤਲਬ ਕਿਸੇ ਜੀਵ ਨੂੰ ਮਾਰਨਾ ਜਾਂ ਜੀਵ ਦੇ ਸਵਾਦ ਵਾਸਤੇ ਕਿਸੇ ਨੂੰ ਮਾਰ ਕੇ ਖਾਣਾ ਇਤਿਆਦ, ਇਹ ਵੀ ਅਹਿੰਸਾ, 3 ਤਰ੍ਹਾਂ ਦੀ ਅਹਿੰਸਾ ਮੰਨੀ ਗਈ ਹੈ। ਸੋ ਇਹ ਧਰਮ ਦੇ ਵਿੱਚ ਆਉਂਦੀਆਂ ਹਨ ਸਾਰੀਆਂ ਗੱਲਾਂ, ਖਿਮਾ ਕਰਨੀ, ਅਹਿੰਸਾ ਰੱਖਣੀ, ਸੋਚ ਤੇ ਪਵਿੱਤਰਤਾ ਰੱਖਣੀ ਸਰੀਰ ਦੀ, ਇਸ਼ਨਾਨ ਕਰਨਾ ਸਤਿਗੁਰੂ ਜੀ ਦਾ ਹੁਕਮ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ। ਸਿਮਰਨ ਕਰਨ ਦੇ ਵਾਸਤੇ ਵੀ ਇਸ਼ਨਾਨ ਕਰਨਾ ਜ਼ਰੂਰੀ ਹੈ। ਸਰੀਰ ਦੀ ਸ਼ੁੱਧੀ ਤੇ ਵਸਤਰ ਸਾਫ ਹੋਣ, ਉਹਦੇ ਨਾਲ ਫਿਰ ਬੰਦੇ ਦਾ ਧਿਆਨ ਛੇਤੀ ਲੱਗਦਾ ਹੈ। ਸੌਤ ਪਵਿੱਤਰਤਾ ਰੱਖਣੀ, ਇਹ ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਹੈ, ਸੁੱਚ ਹੋਵੇ ਤਾਂ ਸੱਚ ਪਾਈਐ। ਜੇ ਸੁੱਚ ਹੋਏਗੀ, ਪਵਿੱਤਰਤਾ ਹੋਏਗੀ, ਤਾਂ ਹੀ ਸੱਚ ਦੀ ਪ੍ਰਾਪਤੀ ਹੋਏਗੀ। ਖਿਮਾ ਅਹਿੰਸਾ ਸੌਚ ਮ੍ਰਿਦ, ਮ੍ਰਿਦ ਨਾਮ ਹੈ ਮਿੱਠੇ ਬਚਨ ਬੋਲਣੇ, ਸਾਰਿਆਂ ਦੇ ਨਾਲ ਮਿੱਠੇ ਬਚਨ ਬੋਲਣੇ, ਕਿਉਂਕਿ ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ। ਇਹ ਅਣਜਾਣ ਮੂਰਖ ਮਨਾ ਸੁਣ, ਜਦੋਂ ਤੂੰ ਫਿੱਕਾ ਬੋਲੇਗਾ ਤੈਨੂੰ ਵਿਗੁੱਚਣਾ ਹੋਏਗਾ, ਤੈਨੂੰ ਪਰੇਸ਼ਾਨ ਹੋਣਾ ਪਵੇਗਾ। ਸੋ ਮਿੱਠੇ ਬਚਨ ਬੋਲਣੇ, ਤੇ ਸਤਿਗੁਰੂ ਦਾ ਇਹ ਗੁਣ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋਂ ਸੰਭਲ ਥੱਕੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ, ਜੋ ਪੂਰਨ ਸਤਿਗੁਰੂ ਹਨ ਉਹ ਮਿੱਠੇ ਬਚਨ ਬੋਲਦੇ ਹਨ। ਸੋ ਮਿੱਠੇ ਬਚਨ ਬੋਲਣੇ, ਸਾਰਿਆਂ ਦੇ ਨਾਲ ਪਿਆਰ ਦੇ ਬਚਨ ਬੋਲਣੇ। ਸਤ ਬਚਨ ਤਤ ਦਾਨ, ਤੇ ਬਚਨ ਸੱਚੇ ਬੋਲਣੇ, ਤੇ ਤਪ। ਹੁਣ ਗੁਰੂ ਘਰ ਅੰਦਰ ਪਿਛਲੇ ਯੁਗਾਂ ਦਾ ਤਪ ਤਾਂ ਕਈ ਤਰ੍ਹਾਂ ਦਾ ਮੰਨਿਆ ਹੈ, ਪਰ ਉਹ ਗੁਰੂ ਘਰ ਅੰਦਰ ਪ੍ਰਵਾਨ ਨਹੀਂ। ਗੁਰੂ ਘਰ ਅੰਦਰ ਜੋ ਸਤਿਗੁਰੂ ਨਾਨਕ ਦੇਵ ਜੀ ਸਾਹਿਬ ਨੇ ਦਸਾਂ ਸਰੂਪਾਂ ਵਿੱਚ, ਹੁਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਾਨੂੰ ਤਪ ਦੱਸਦੇ ਹਨ, ਉਹ ਗੁਰੂ ਦੀ ਸੇਵਾ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਇਹਦੇ ਵਰਗੀ ਹੋਰ ਕੋਈ ਤਪੱਸਿਆ ਨਹੀਂ। ਗੁਰੂ ਘਰ ਵਿੱਚ ਆ ਕਰਕੇ ਜੋ ਵੀ ਸੇਵਾ ਮਿਲ ਜਾਵੇ, ਜੋੜੇ ਘਰ ਦੀ ਸੇਵਾ ਮਿਲ ਜਾਵੇ, ਝਾੜੂ ਮਾਰਨ ਦੀ ਸੇਵਾ ਮਿਲ ਜਾਵੇ, ਲੰਗਰ ਦੀ ਸੇਵਾ ਮਿਲ ਜਾਵੇ, ਜੋ ਵੀ ਸੇਵਾ ਮਿਲ ਜਾਵੇ, ਇਸ ਸੇਵਾ ਦਾ ਬੜਾ ਮਹੱਤਵ ਹੈ, ਬੜਾ ਲਾਭ ਹੈ। ਸੋ ਇਸੇ ਤਰ੍ਹਾਂ ਹੀ ਇਹ ਤਪੱਸਿਆ ਹੈ, ਸੇਵਾ ਜੋ ਹੈ। ਤੇ ਦੂਸਰੀ ਇੱਕ ਹੋਰ ਤਪੱਸਿਆ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੱਸਦੇ ਸਨ, ਕਹਿੰਦੇ ਵੀ ਕਕਾਰਾਂ ਦੀ ਰਹਿਤ ਵਿੱਚ ਪੱਕਿਆਂ ਰਹਿਣਾ ਇਹ ਵੀ ਤਪੱਸਿਆ ਹੈ। ਪੰਜ ਕਕਾਰ ਧਾਰਨ ਕਰਕੇ ਰੱਖਣੇ, ਸੰਭਾਲ ਕੇ ਰੱਖਣੇ, ਇਹਦੇ ਵਿੱਚ ਪੱਕਿਆਂ ਰਹਿਣਾ ਇਹ ਵੀ ਇੱਕ ਤਪੱਸਿਆ ਹੈ, ਰਹਿਤ ਵਿੱਚ ਪੱਕਿਆਂ ਰਹਿਣਾ। ਸਰੋ ਵਿਚਾਰ, ਖਿਮਾ ਅਹਿੰਸਾ ਸੌਚ ਮ੍ਰਿਦ ਸਤ ਬਚਨ ਤਪ ਦਾਨ, ਇਹ ਦਾਨ ਹੁੰਦਾ ਹੈ ਜੋ ਵੀ ਆਪਣੀ ਚਿੱਤ ਕਮਾਈ ਹੈ ਉਹਦੇ ਵਿੱਚੋਂ ਦਸਵਾਂ ਹਿੱਸਾ ਧਰਮ ਦੇ ਵਾਸਤੇ, ਧਰਮ ਦੇ ਕਾਰਜਾਂ ਦੇ ਵਾਸਤੇ ਕੱਢਣਾ। ਸੀਲ ਸੌਚ ਤ੍ਰਿਸ਼ਨਾ ਬਿਨਾ, ਇਹ ਸੀਲ ਸੁਭਾਅ ਵਾਲੇ ਹੋਣਾ, ਮਨ ਦੀ ਸ਼ੁੱਧੀ ਰੱਖਣੀ, ਮਨ ਅੰਦਰ ਕਦੀ ਮਲੀਨ ਵਿਚਾਰ ਨਾ ਆਉਂਦੇ ਨੇ। ਤ੍ਰਿਸ਼ਨਾ ਬਹੁਤੇ ਲਾਲਚੀ ਨਾ ਹੋਣਾ, ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕਿਸੇ ਵਿਰਲੇ ਦੀ ਹੀ ਤ੍ਰਿਸ਼ਨਾ ਬੁੱਝਦੀ ਹੈ। ਬੰਦਾ ਲੱਖ ਜੋੜਦਾ ਹੈ, ਕਰੋੜ ਅੱਗੇ ਅੱਗੇ ਵੱਧਦੀ ਹੀ ਜਾਂਦੀ ਹੈ ਤ੍ਰਿਸ਼ਨਾ। ਸੋ ਤ੍ਰਿਸ਼ਨਾਲੂ ਆਦਮੀ ਜਿਹੜਾ ਹੈ ਉਹ ਕਦੀ ਸੁਖੀ ਨਹੀਂ ਹੋ ਸਕਦਾ, ਉਹਨੂੰ ਸ਼ਾਂਤੀ ਨਹੀਂ ਆਉਂਦੀ ਹੈ। ਸੋ ਵਿਚਾਰ, ਸੋ ਇਹ ਧਰਮ ਦੇ ਦਸ ਜੋ ਅੰਗ ਹਨ, ਦਸ ਜੋ ਹਿੱਸੇ ਹਨ, ਉਹ ਮੰਨੇ ਹਨ। ਇਹ ਸਤਿਗੁਰੂ ਜੀ ਨੇ ਫਰਮਾਇਆ ਹੈ, ਜਿਹੜਾ ਮਨੁੱਖ ਨਾਮ ਜਪਦਾ ਹੈ, ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਨਾਮ ਜਪਣ ਵਾਲੇ ਵੱਲੋਂ ਜੋ ਵੀ ਹੋਏਗਾ ਭਲਾ ਹੀ ਹੋਏਗਾ। ਜੋ ਨਾਮ ਦੇ ਨਾਲ ਜੁੜਿਆ ਹੋਇਆ ਹੈ ਉਹ ਜੋ ਕੁਝ ਵੀ ਕਰੇਗਾ ਉਹ ਚੰਗਾ ਹੀ ਕਰੇਗਾ, ਉਸ ਪਾਸੋਂ ਕਿਸੇ ਦਾ ਬੁਰਾ ਹੋ ਹੀ ਨਹੀਂ ਸਕਦਾ। ਤੇ ਜਿਹੜਾ ਜਿਹੜਾ ਨਾਮ ਨਹੀਂ ਜਪਦਾ ਉਹਦੇ ਪਾਸੋਂ ਭਲਾ ਹੋਣਾ ਵੀ ਮੁਸ਼ਕਲ ਹੈ। ਸਰੋਹ ਵਿਚਾਰ। ਸੋ ਸਤਿਗੁਰੂ ਮਹਾਰਾਜ ਜੀ ਨੇ ਇਹ ਦੱਸਿਆ ਹੈ ਕਿ ਉਸ ਪਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਚਾਰ ਪਦਾਰਥ ਦਿੱਤੇ ਹਨ। ਧਰਮ, ਜਿਹੜਾ ਧਰਮ ਕਰੇਗਾ ਉਸਨੂੰ ਮੋਖ ਮੁਕਤੀ ਦੀ ਪ੍ਰਾਪਤੀ ਹੋਏਗੀ, ਉਹ ਜਿਉਂਦਿਆਂ ਹੀ ਬੰਧਨਾਂ ਤੋਂ ਰਹਿਤ ਹੋ ਜਾਏਗਾ। ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਕਿਸ ਨੂੰ ਮੁਕਤੀ ਮਿਲਦੀ ਹੈ? ਜਿਹੜਾ ਜਿਉਂਦਿਆਂ ਮੁਕਤ ਨਹੀਂ ਹੋ ਸਕਿਆ ਬੰਧਨਾਂ ਤੋਂ, ਉਹਨੇ ਮਰਨ ਤੋਂ ਬਾਅਦ ਮੁਕਤ ਕੀ ਹੋਣਾ ਹੈ? ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜੇ ਮਨ ਦੇ ਅੰਦਰ ਵਾਸਨਾ ਹੀ ਰਹੀਆਂ, ਇੱਛਾ ਹੀ ਰਹੀਆਂ, ਤੇ ਫਿਰ ਅੰਤ ਸਮੇਂ ਉਹੀ ਪ੍ਰਗਟ ਹੋਣਗੀਆਂ। ਹੁਣ ਮਨੁੱਖ ਨੂੰ ਬਾਰ ਬਾਰ ਜਨਮ ਕਿਉਂ ਲੈਣਾ ਪੈਂਦਾ ਹੈ? ਕਿਉਂਕਿ ਮਰਨਾ ਕੋਈ ਚਾਹੁੰਦਾ ਨਹੀਂ, ਜੀਵਿਆ ਲੋੜ ਹੈ ਸਭ ਕੋਈ। ਹਰ ਬੰਦਾ ਚਾਹੁੰਦਾ ਹੈ ਮੈਂ ਜਿੰਦਾ ਹੀ ਰਹਾਂ, ਭਾਵੇਂ ਉਹ ਕਿਤਨੀ ਵੀ ਮੁਸ਼ਕਿਲ ਵਿੱਚ ਹੋਵੇ, ਕਿਤਨਾ ਵੀ ਦੁਖੀ ਹੋਵੇ, ਪਰ ਮਰਨਾ ਨਹੀਂ ਚਾਹੁੰਦਾ ਕੋਈ ਵੀ। ਤੇ ਉਹ ਜਿਉਣ ਦੀ ਇੱਛਾ ਕਰਕੇ ਮਰਨਾ ਤਾਂ ਪੈਂਦਾ ਹੈ, ਉਹ ਫਿਰ ਦੁਬਾਰਾ ਉਸ ਨੂੰ ਜਨਮ ਹੁੰਦਾ ਹੈ ਬਾਰ ਬਾਰ ਉਹ। ਸੋ ਜਿੰਨਾ ਚਿਰ ਸਾਡੀਆਂ ਇੱਛਾਵਾਂ ਖਤਮ ਨਹੀਂ ਹੁੰਦੀਆਂ, ਉਹਨਾਂ ਚਿਰ ਸਾਡੇ ਬੰਧਨ ਜਿਹੜੇ ਹਨ ਉਹ ਟੁੱਟਦੇ ਨਹੀਂ ਹਨ। ਜੇ ਪ੍ਰਭੂ ਦੇ ਸਿਮਰਨ ਦੀ ਐਸੀ ਵਡਿਆਈ ਹੈ, ਚੌਥੇ ਪਹਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਉਹਦੇ ਅੰਦਰ ਫਿਰ ਕਿਸੇ ਤਰ੍ਹਾਂ ਦੀ ਇੱਛਾ ਰਹਿੰਦੀ ਨਹੀਂ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮਨਸਾ ਬੁੱਧੀ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਕੋਈ ਆਸ ਰਹਿੰਦੀ ਨਹੀਂ। ਉਸ ਨੂੰ ਅੰਦਰੋਂ ਇਹ ਗੱਲ ਦੀ ਸੋਝੀ ਆ ਜਾਂਦੀ ਹੈ, ਸਮਝ ਆ ਜਾਂਦੀ ਹੈ ਕਿ ਮੈਂ ਕੀ ਮੰਗਾ, ਕੋਈ ਚੀਜ਼ ਤਾਂ ਰਹਿਣ ਵਾਲੀ ਹੈ ਨੀ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸੁਰੂ ਵਿਚਾਰ। ਧਰਮ ਕਰਨ ਵਾਲੇ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਉਹ ਮੁਕਤ ਹੋ ਜਾਂਦਾ ਹੈ, ਦੁਬਾਰਾ ਉਸ ਦਾ ਸੰਸਾਰ ਤੇ ਜਨਮ ਧਾਰ ਕੇ ਨਹੀਂ ਆਉਣਾ ਹੁੰਦਾ। ਇਹ ਦੋ ਪਦਾਰਥ ਹਨ। ਇਹ ਦੋ ਪਦਾਰਥਾਂ ਦਾ ਸੰਬੰਧ ਸਾਡੇ ਸਰੀਰ ਦੇ ਨਾਲ ਹੈ, ਸਰੀਰ ਦੀਆਂ ਲੋੜਾਂ ਦੇ ਨਾਲ ਹੈ। ਅਰਥ ਨਾਮ ਹੁੰਦਾ ਹੈ ਧਨ ਦਾ, ਤੇ ਕਾਮ ਨਾਮ ਹੁੰਦਾ ਹੈ ਕਾਮਨਾ ਦਾ। ਜਿਤੀ ਮਨ ਕੀ ਕਾਮਨਾ ਸੋ ਕਾਮ ਕਹਾਵੇ, ਜਿੰਨੀਆਂ ਮਨ ਦੀਆਂ ਕਾਮਨਾ ਹਨ ਉਹਨਾਂ ਨੂੰ ਕਾਮ ਕਿਹਾ ਜਾਂਦਾ ਹੈ। ਸੋ ਮਨ ਦੀਆਂ ਇੱਛਾਵਾਂ ਜਿਹੜੀਆਂ ਹਨ, ਸਰੀਰ ਦੀਆਂ ਜਿਹੜੀਆਂ ਲੋੜਾਂ ਹਨ, ਉਹ ਧਨ ਕਰਕੇ ਪੂਰੀਆਂ ਹੁੰਦੀਆਂ, ਅਰਥ ਦੇ ਨਾਲ ਪੂਰੀਆਂ ਹੁੰਦੀਆਂ ਹਨ। ਤੇ ਜੋ ਪ੍ਰਭੂ ਦੀ ਬੰਦਗੀ ਕਰਦੇ ਹਨ ਉਹਨਾਂ ਨੂੰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਧਨ ਵੀ ਪ੍ਰਾਪਤ ਹੁੰਦਾ ਹੈ, ਕਿਉਂਕਿ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਰਾਜ ਤੇ ਯੋਗ ਬਖਸ਼ਿਆ ਹੈ। ਗੁਰਸਿੱਖ ਸ਼ਾਹੀ ਠਾਠ ਪਾਠ ਵਿੱਚ ਰਹਿਣ, ਦੁਨੀਆਂ ਦੇ ਸੁੱਖਾਂ ਦੇ ਵਿੱਚ ਵੀ ਰਹਿਣ, ਪਰ ਪ੍ਰਭੂ ਦੇ ਨਾਲ ਜੁੜੇ ਵੀ ਰਹਿਣ, ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸੰਸਾਰ ਅੰਦਰ ਰਹੋ, ਪਰਿਵਾਰ ਅੰਦਰ ਰਹੋ, ਘਰ ਬਾਰ ਅੰਦਰ ਰਹੋ, ਧਨ ਪਦਾਰਥ ਜੋ ਪ੍ਰਮਾਤਮਾ ਨੇ ਦਿੱਤੇ ਹਨ ਉਹਨਾਂ ਨੂੰ ਵਰਤੋ, ਉਹਨਾਂ ਦਾ ਸੁੱਖ ਵੀ ਮਾਣੋ ਤੇ ਪ੍ਰਭੂ ਦੇ ਨਾਲ ਜੁੜੇ ਵੀ ਰਹੋ। ਇਹੀ ਰਾਜ ਤੇ ਯੋਗ ਹੈ। ਰਾਜ ਮੈਂ ਜੋ ਕਮਾਇਓ। ਸੋ ਵਿਚਾਰ। ਸੋ ਇਹ ਪਦਾਰਥ ਜਿਹੜੇ ਹਨ ਪ੍ਰਭੂ ਦੇ ਸਿਮਰਨ ਦੇ ਨਾਲ ਪ੍ਰਾਪਤ ਹੋ ਜਾਂਦੇ ਹਨ। ਤੇ ਸਤਿਗੁਰੂ ਜੀ ਨੇ ਇਨ੍ਹਾਂ ਹੀ ਸ਼ਬਦਾਂ ਨੂੰ ਹੋਰ ਸੌਖੇ ਤਰੀਕੇ ਦੇ ਨਾਲ ਕਿਹਾ ਹੈ ਵੀ ਆਹ ਲੋਕ ਸੁਖੀ ਹੋ ਜਾਣਾ ਤੇ ਪਰਲੋਕ ਸੁਹੇਲਾ ਹੋ ਜਾਣਾ, ਇਹ ਚਾਰ ਪਦਾਰਥਾਂ ਦਾ ਹੀ ਸਤਿਗੁਰੂ ਜੀ ਨੇ ਸੰਖੇਪ ਦੇ ਨਾਲ ਵਿਚਾਰ ਕਿਹਾ ਹੈ। ਸੋ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਪ੍ਰਭੂ ਦੀ ਬੰਦਗੀ ਕਰਨ ਦੇ ਨਾਲ। ਅੱਠੇ ਪਹਿਰ ਹਰ ਸਮੇਂ ਉਹਦਾ ਸ਼ੁਕਰਾਨਾ ਕਰਨਾ, ਉਸ ਨੂੰ ਯਾਦ ਰੱਖਣਾ, ਉਹਦਾ ਧਿਆਨ ਕਰਨਾ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਜੋ ਸਿਮਰਨ ਹੈ ਉਹ ਕੂੰਜ ਦਾ ਦੱਸਿਆ ਹੈ। ਊਡੇ ਊਡ ਆਵੈ ਸਹਿ ਕੋਸਾਂ, ਇਸ ਪਾਛੈ ਬਚਰੇ ਛਰਿਆ, ਤਿਨ ਕਵਣ ਖਰਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਜਿਸ ਤਰ੍ਹਾਂ ਕੂੰਜ ਹਰ ਸਮੇਂ ਆਪਣੇ ਬੱਚਿਆਂ ਨੂੰ ਮਨ ਦੇ ਵਿੱਚ ਯਾਦ ਰੱਖਦੀ ਹੈ, ਸਿਮਰਨ ਕਰਦੀ ਹੈ, ਸੈਂਕੜੇ ਕੋਹ ਉੱਡ ਕੇ ਉਹ ਪਹਾੜਾਂ ਤੋਂ ਇੱਧਰ ਆ ਜਾਂਦੀ ਹੈ, ਬੱਚੇ ਉੱਥੇ ਹਨ, ਉਹਦੇ ਸਿਮਰਨ ਕਰਨ ਦੇ ਨਾਲ ਉਹ ਬੱਚਿਆਂ ਦੀ ਪਾਲਣਾ ਹੁੰਦੀ। ਸਿਮਰਨ ਵਿੱਚ ਐਡੀ ਤਾਕਤ ਹੈ। ਤੇ ਦੂਸਰਾ ਸਤਿਗੁਰੂ ਜੀ ਨੇ ਜੋ ਧਿਆਨ ਹੈ ਉਹ ਕੱਚੂ ਕੁੰਮੇ ਦਾ ਦੱਸਿਆ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਹਿ ਨਾਹੀ, ਕਹਿ ਧੰਨਾ ਪੂਰਨ ਤਾਹੀ ਕੋ ਕਾਹੇ ਜੀ ਡਰਾਹੀ। ਭਗਤ ਨਾ ਜੀ ਦਾ ਸ਼ਬਦ ਹੈ। ਸੋ ਜਿਸ ਤਰ੍ਹਾਂ ਕੱਚੂ ਕੁੰਮੀ ਜਿਹੜੀ ਹੈ ਉਹ ਆਂਡੇ ਬਾਹਰ ਰੇਤ ਵਿੱਚ ਦੇ ਕਰਕੇ ਉੱਤੋਂ ਢੱਕ ਕਰਕੇ ਆਪ ਪਾਣੀ ਵਿੱਚ ਰਹਿੰਦੀ ਹੈ, ਪਰ ਉਹਨਾਂ ਆਂਡਿਆਂ ਦਾ ਧਿਆਨ ਕਰਨੇ ਕਰਕੇ ਉਹਦੇ ਵਿੱਚੋਂ ਬੱਚੇ ਬਣ ਕੇ ਆ ਕੇ ਉਸ ਨੂੰ ਮਿਲ ਜਾਂਦੇ ਹਨ। ਤੇ ਗਿਆਨ ਸਤਿਗੁਰੂ ਜੀ ਨੇ ਹੰਸ ਦਾ ਦੱਸਿਆ ਹੈ। ਹੰਸ ਜਿਹੜਾ ਹੈ ਉਹ ਦੁੱਧ ਤੇ ਪਾਣੀ ਨੂੰ ਵੱਖਰੀਆਂ ਕਰ ਦਿੰਦਾ ਹੈ। ਉਹਦੀ ਚੁੰਝ ਦੇ ਵਿੱਚ ਐਸੀ ਖਟਾਸ ਮੰਨੀ ਹੈ ਕਿ ਦੁੱਧ ਵਿੱਚ ਜਦੋਂ ਚੁੰਝ ਪਾਉਂਦਾ ਹੈ ਦੁੱਧ ਦੀਆਂ ਫੁੱਟੀਆਂ ਬਣ ਜਾਂਦੀਆਂ ਹਨ, ਉਹ ਛਕ ਲੈਂਦਾ ਹੈ ਤੇ ਬਾਕੀ ਪਾਣੀ ਪਾਣੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਪਰਮ ਹੰਸ ਗੁਰੂ ਕੇ ਸਿੱਖ ਹਨ ਉਹ ਤਤ ਮਿਥਿਆ ਦਾ ਵਿਵੇਚਨ ਕਰਦੇ ਹਨ। ਹੰਸ ਦੇ ਵਾਂਗ ਉਹਨਾਂ ਦਾ ਗਿਆਨ ਹੁੰਦਾ ਹੈ। ਉਹਨਾਂ ਨੂੰ ਪਤਾ ਹੈ ਵੀ ਤਤ ਵਸਤੂ ਜਿਹੜੀ ਹੈ ਉਹ ਤਾਂ ਪ੍ਰਭੂ ਦਾ ਸਿਮਰਨ ਹੈ, ਉਹ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਹੈ ਤੇ ਬਾਕੀ ਸਾਰਾ ਕੁਝ ਹੀ ਮਿਥਿਆ ਹੈ। ਸਤਿਗੁਰੂ ਜੀ ਨੇ ਫਰਮਾਇਆ, ਸਾਧੋ ਇਹੋ ਤਨ ਮਿਥਿਆ ਜਾਣੋ, ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਣੋ। ਹੇ ਸਾਧੋ, ਹੇ ਸਤਸੰਗੀ ਜਨੋ, ਇਸ ਸਰੀਰ ਨੂੰ ਮਿਥਿਆ ਜਾਣੋ। ਮਿਥਿਆ ਦਾ ਅਰਥ ਹੁੰਦਾ ਹੈ, ਇੱਕ ਤਾਂ ਹੁੰਦਾ ਹੈ ਵੀ ਬਿਲਕੁਲ ਹੀ ਝੂਠਾ ਹੈ ਹੀ ਨਹੀਂ, ਐਸਾ ਨਹੀਂ। ਮਿਥਿਆ ਦਾ ਅਰਥ ਹੁੰਦਾ ਹੈ ਜੋ ਦਿਖਾਈ ਦਿੰਦਾ ਹੋਵੇ, ਦੇਖਣ ਵਿੱਚ ਤਾਂ ਸੱਚਾ ਹੈ ਪਰ ਵਾਸਤਵ ਵਿੱਚ ਨਹੀਂ ਹੈ ਕੁਝ ਵੀ। ਇਸ ਜਨਮ ਤੋਂ ਪਹਿਲਾਂ ਵੀ ਇਹ ਸਰੀਰ ਨਹੀਂ ਸੀ ਤੇ ਮਰਨ ਤੋਂ ਬਾਅਦ ਵੀ ਇਹ ਸਰੀਰ ਨਹੀਂ ਹੋਏਗਾ, ਪਰ ਇਹ ਦਿਖਾਈ ਦੇ ਰਿਹਾ ਹੈ। ਸਾਰਾ ਕੁਝ ਬੰਦਾ ਸਰੀਰ ਨਾਲ ਕਰ ਰਿਹਾ ਹੈ, ਫਿਰ ਤੋਂ ਰਿਹਾ ਹੈ। ਦਿਖਾਈ ਸੱਚਾ ਦਿੰਦਾ ਹੈ ਪਰ ਵਾਸਤਵ ਦੇ ਵਿੱਚ ਇਹ ਮਿਥਿਆ ਹੈ, ਇਹ ਝੂਠਾ ਹੈ, ਸਦਾ ਰਹਿਣ ਵਾਲਾ ਨਹੀਂ ਤੇ ਸਦਾ ਬਦਲਦਾ ਰਹਿੰਦਾ ਹੈ। ਜਿਹੋ ਜਿਹਾ ਬਚਪਨ ਵਿੱਚ ਸਰੀਰ ਉਹੋ ਜਿਹਾ ਜਵਾਨੀ ਵਿੱਚ ਨਹੀਂ, ਜਿਹੋ ਜਿਹਾ ਜਵਾਨੀ ਵਿੱਚ ਉਹੋ ਜਿਹਾ ਬੁਢਾਪੇ ਵਿੱਚ ਨਹੀਂ ਰਹਿੰਦਾ, ਇਹ ਬਦਲਦਾ ਰਹਿੰਦਾ ਹੈ। ਇਹਨੂੰ ਪ੍ਰਣਮਵਾਦ ਕਹਿੰਦੇ ਹਨ, ਬਦਲਣ ਵਾਲਾ, ਸਦਾ ਸਦਾ ਇੱਕ ਰਸ ਰਹਿਣ ਵਾਲਾ ਨਹੀਂ। ਸੋ ਵਿਚਾਰ ਸਤਿਗੁਰੂ ਜੀ ਨੇ ਫਰਮਾਇਆ ਹੈ ਵੀ ਇਹ ਮਿਥਿਆ ਹੈ। ਜਿਹੜਾ ਹੰਸ ਹੈ ਉਹ ਤੱਤ ਵਸਤੂ ਜੋ ਦੁੱਧ ਹੈ ਉਸ ਨੂੰ ਛਕ ਲਵੇਗਾ, ਗ੍ਰਹਿਣ ਕਰ ਲਵੇਗਾ, ਤੇ ਜੋ ਮਿਥਿਆ ਹੈ ਪਾਣੀ ਹੈ ਉਸ ਦਾ ਉਹ ਤਿਆਗ ਕਰ ਦਿੰਦਾ, ਉਹਨੂੰ ਛੱਡ ਦਿੰਦਾ ਹੈ। ਇਸੇ ਤਰ੍ਹਾਂ ਗੁਰਸਿੱਖ ਨੇ ਜੋ ਗਿਆਨ ਹੈ ਉਹ ਹੰਸ ਦਾ ਲੈਣਾ ਹੈ, ਧਿਆਨ ਜਿਵੇਂ ਕੱਚੂ ਕੁਰਮੀ ਕਰਦੀ ਹੈ ਆਪਣੇ ਆਂਡਿਆਂ ਦਾ ਤੇ ਸਿਮਰਨ ਕੂੰਜ ਦਾ, ਇਹ ਤਿੰਨ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਸਿਧਾਂਤ ਬਖਸ਼ੇ ਰੋਹ ਵਿਚਾਰ। ਇਸ ਤਰ੍ਹਾਂ ਆਠ ਪਹਿਰ ਗਾਈਏ ਗੋਬਿੰਦ, ਅੱਠੇ ਪਹਿਰ ਉਸ ਪਰਮਾਤਮਾ ਦਾ ਜਸ ਗਾਈਏ, ਉਹਦਾ ਨਾਮ ਜਪੀ। ਆਓ ਸ਼ਬਦ ਦੀ ਵਿਚਾਰ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ ਉਹ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ। ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ, ਫੇਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਮਹਲਾ ਪੰਜਵਾ,
ਸੁਗੋਂਡ ਰਾਗ ਅੰਦਰ ਮਹੱਲਾ ਦਾ ਅਰਥ ਪਾਤਸ਼ਾਹ ਸਰੂਪ, ਪੰਜਵੇਂ ਪਾਤਸ਼ਾਹ, ਪੰਜਵੇਂ ਗੁਰੂ ਨਾਨਕ, ਗੁਰੂ ਨਾਨਕ ਦੇ ਪੰਜਵੇਂ ਸਰੂਪ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਧੂਪ ਦੀਪ ਸੇਵਾ ਗੋਪਾਲ,
ਸੋ ਗੋਪਾਲ ਜੋ ਪਰਮਾਤਮਾ ਹੈ, ਗੋ ਨਾਮ ਪ੍ਰਿਥਵੀ ਦਾ ਹੈ, ਪਾਲ ਨਾਮ ਪਾਲਣਾ ਕਰਨ ਵਾਲਾ, ਪ੍ਰਿਥਵੀ ਦੇ ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲਾ, ਸਭ ਨੂੰ ਰੋਜੀ ਦੇਣ ਵਾਲਾ, ਐਸਾ ਜੋ ਪਰਮਾਤਮਾ ਹੈ, ਸੋ ਉਹਦੇ ਅੱਗੇ ਜੋ ਧੂਪ ਧਕਾਉਣਾ ਹੈ, ਦੀਵੇ ਬਾਲਣੇ ਹਨ, ਸੇਵਾ ਕਰਨੀ ਹੈ, ਇਹ ਸਭ ਤੋਂ ਵੱਡੀ ਸੇਵਾ ਇਹ ਹੈ। ਪੂਜਾ ਕੀਜੈ ਨਾਮ ਧਿਆਈਐ, ਬਿਨ ਨਾਮ ਹੈ ਪੂਜ ਨਾ ਹੋਈ। ਜੋ ਪ੍ਰਭੂ ਦਾ ਨਾਮ ਜਪਣਾ ਹੈ ਇਹੀ ਉਹਦੀ ਪੂਜਾ ਹੈ। ਤੇ ਭਗਤਾਂ ਨੇ ਪ੍ਰਤੱਖ ਵੀ ਬਚਨ ਕੀਤੇ ਹਨ, ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ। ਸੁਰੂ ਵਿਚਾਰ, ਸੋ ਜੋ ਪ੍ਰਭੂ ਦਾ ਨਾਮ ਜਪਦਾ ਹੈ ਉਹਨੇ ਮਾਨੋ ਸਾਰੀ ਹੀ ਪੂਜਾ ਕਰ ਲਈ, ਸਾਰੀਆਂ ਹੀ ਸੁਗੰਧੀਆਂ ਆਪਣੇ ਮਾਲਕ ਨੂੰ ਅਰਪਣ ਕਰ ਦਿੱਤੀਆਂ, ਉਹਦੀ ਸੇਵਾ ਸਫਲ ਹੋ ਜਾਂਦੀ ਹੈ।
ਅਨੇਕ ਵਾਰ ਬੰਦਨ ਕਰਤਾਰ,
ਕਰਤਾਰ ਜਿਹਦੇ ਘਰ ਹੱਥ ਵਿੱਚ ਸਾਡੀ ਰੋਜੀ ਰੂਪੀ ਤਾਰ ਪਕੜੀ ਹੋਈ ਹੈ, ਸਾਡੀ ਜੀਵਨ ਕਲਾ ਰੂਪੀ ਤਾਰ ਜਿਹਦੇ ਹੱਥ ਵਿੱਚ ਹੈ, ਜੋ ਸਾਰਿਆਂ ਦਾ ਕਰਤਾ ਹੈ, ਜਿਹਦਾ ਕਰਤਾ ਕੋਈ ਨਹੀਂ, ਉਹ ਆਪ ਸਾਰਿਆਂ ਦਾ ਕਰਤਾ ਹੈ, ਪਰ ਉਸ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਫਰਮਾਇਆ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਦਾ ਥਾਪਿਆ ਹੋਇਆ ਨਹੀਂ, ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ, ਉਹ ਨਿਰੰਜਨ ਮਾਇਆ ਦੀ ਕਾਲਸ ਤੋਂ ਰਹਿਤ, ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਕੋ ਕਹਿ ਨਾ ਸਕੈ ਕੋ ਤੂੰ ਕਦ ਕਾ, ਇਹ ਵੀ ਕੋਈ ਨਹੀਂ ਕਹਿ ਸਕਦਾ ਵੀ ਤੂੰ ਕਦੋਂ ਦਾ ਹੈ। ਸੋ ਐਸਾ ਜੋ ਕਰਤਾਰ ਪਰਮਾਤਮਾ ਹੈ ਉਸ ਨੂੰ ਸਦਾ ਹੀ ਅਨੇਕਾਂ ਵਾਰ ਨਮਸਕਾਰ ਕਰੀਏ, ਉਹਦਾ ਸ਼ੁਕਰਾਨਾ ਕਰੀਏ।
ਪ੍ਰਭ ਕੇ ਸਰਨ ਗਹੇ ਸਭ ਤਿਆਗ,
ਸੋ ਜਦੋਂ ਜਗਿਆਸੂ ਸਤਸੰਗੀ ਸਾਰੀਆਂ ਆਸਾਂ ਛੱਡ ਦਿੰਦਾ ਹੈ, ਅਵਰ ਆਸ ਬਿਦਾਣੀ ਲਾਹੀ, ਜਦੋਂ ਹੰਭ ਜਾਂਦਾ ਹੈ ਕਹਿੰਦਾ ਹੈ ਪ੍ਰਭੂ ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹੀ ਹੈ। ਜਦੋਂ ਉਹਦੀ ਸਰਨ ਵਿੱਚ ਆ ਜਾਂਦਾ ਹੈ, ਜਿੰਨਾ ਚਿਰ ਉਹਨੂੰ ਹੋਰ ਕਿਸੇ ਦੀ ਆਸ ਹੈ ਉਹਨਾਂ ਚਿਰ ਪ੍ਰਭੂ ਉਹਦੀ ਬਾਣੀ ਫੜਦਾ। ਹੁਣ ਗੁਰਬਾਣੀ ਅੰਦਰ ਪ੍ਰਮਾਣ ਹੈ, ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਜਿੰਨਾ ਚਿਰ ਨੂੰ ਆਸ ਸੀ ਕਿ ਮੇਰੇ ਪਤੀ ਹਨ ਬੜੇ ਬਲਵਾਨ ਹਨ, ਇਹ ਮੇਰੀ ਰੱਖਿਆ ਕਰਨਗੇ, ਜਦੋਂ ਨਹੀਂ ਕੁਝ ਕਰ ਸਕੇ ਫਿਰ ਸੋਚਿਆ ਵੀ ਸਾਡਾ ਬਜ਼ੁਰਗ ਬੈਠਾ ਹੈ ਭੀਸ਼ਮ ਪਿਤਾਮਾ, ਸ਼ਾਇਦ ਇਹੀ ਕੁਝ ਕਰੇ। ਉਹ ਵੀ ਜਦੋਂ ਚੁੱਪ ਹੈ, ਅਖੀਰ ਫਿਰ ਉਸਨੇ ਜਦੋਂ ਆਪਣੇ ਪ੍ਰਮਾਤਮਾ ਨੂੰ ਭਗਵਾਨ ਨੂੰ ਯਾਦ ਕੀਤਾ, ਉਹਦੀ ਇੱਜ਼ਤ ਰਹਿ ਗਈ, ਉਹਦੀ ਰੱਖਿਆ ਹੋਈ। ਇਸੇ ਤਰ੍ਹਾਂ ਜਦੋਂ ਅਸੀਂ ਬਾਕੀ ਦੀਆਂ ਆਸਾਂ ਛੱਡ ਕੇ ਇੱਕ ਗੁਰੂ ਦੀ ਆਸ ਲੈਂਦੇ ਹਾਂ, ਗੁਰੂ ਦਾ ਆਸਰਾ ਲੈਂਦੇ ਹਾਂ, ਤੇ ਸਤਿਗੁਰੂ ਜੀ ਫਿਰ ਬਖਸ਼ਿਸ਼ ਕਰਦੇ ਹਨ। ਪ੍ਰਭ ਕੀ ਸ਼ਰਨ ਗਈ ਸਭ ਤਿਆਗ, ਜਦੋਂ ਸਾਰੀਆਂ ਆਸਾਂ ਛੱਡ ਕਰਕੇ ਪ੍ਰਭੂ ਦੀ ਸ਼ਰਨ ਅਸੀਂ ਗ੍ਰਹਿਣ ਕਰ ਲੈਂਦੇ ਹਾਂ।
ਗੁਰ ਸੁਪ੍ਰਸੰਨ ਭਏ ਵਡਭਾਗ,
ਫਿਰ ਵੱਡਿਆਂ ਭਾਗਾਂ ਕਰਕੇ ਗੁਰੂ ਦੀ ਖੁਸ਼ੀ ਮਿਲਦੀ ਹੈ। ਜਿਹਨੂੰ ਗੁਰੂ ਦੀ ਪ੍ਰਸੰਨਤਾ ਮਿਲ ਗਈ ਉਹਦੇ ਬਹੁਤ ਵੱਡੇ ਭਾਗ। ਕਾਹੇ ਕਹਾਂ ਪਰਵਾਹ ਕਾਹੂ ਕੀ ਜਾਹੇ ਬਸੀਸ ਧਰਿਓ ਗੁਰ ਹੱਥ। ਜਦੋਂ ਗੁਰੂ ਦੀ ਖੁਸ਼ੀ ਮਿਲ ਜਾਂਦੀ ਹੈ ਫਿਰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ।
ਆਠ ਬਹਿਰ ਗਾਇਆ ਗੋਬਿੰਦ,
ਉਹ ਪਰਮਾਤਮਾ ਜੋ ਗੋਬਿੰਦ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਹਦੀ ਚੇਤਨ ਸੱਤਾ ਸਾਰਿਆਂ ਦੇ ਵਿੱਚ ਆਈ ਹੋਈ ਹੈ, ਉਸ ਪਰਮਾਤਮਾ ਦੇ ਨਾਮ ਨੂੰ ਅੱਠੇ ਪਹਿਰ ਗਾਉਣਾ ਕਰੀਏ।
ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ,
ਸੋਏ ਪ੍ਰਭੂ ਨੇ ਹੀ ਸਾਰਾ ਕੁਝ ਸਾਨੂੰ ਬਖਸ਼ਿਆ ਹੈ। ਇਹ ਸਰੀਰ ਵੀ ਬਖਸ਼ਿਆ ਹੈ, ਬੜਾ ਅਮੋਲਕ ਹੈ, ਇੱਕ ਇੱਕ ਅੰਗ ਜਿਹਦਾ ਕੋਈ ਮੁੱਲ ਨਹੀਂ। ਇਹ ਜਿੰਦ ਜੀਵਨ ਕਲਾ ਜੋ ਸਵਾਸ ਹਨ, ਇਹਨਾਂ ਦਾ ਵੀ ਕੋਈ ਮੁੱਲ ਨਹੀਂ ਹੈ, ਇਹਨਾਂ ਦੀ ਵੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ। ਜਦੋਂ ਕਿਸੇ ਦੀ ਆਯੂ ਪੂਰੀ ਹੋ ਜਾਵੇ, ਅਨੇਕਾਂ ਯਤਨਾਂ ਦੇ ਨਾਲ ਵੀ ਉਸ ਨੂੰ ਹੋਰ ਪ੍ਰਾਪਤ ਨਹੀਂ ਹੋ ਸਕਦੀ, ਇਹ ਕੁਦਰਤ ਦਾ ਨਿਯਮ ਹੈ। ਗਣ ਕਾਲੇ ਸਭ ਦਿਵਸ ਸਾਸ, ਨਹਿ ਵਡਨ ਘਟਨ ਤਿਲ ਸਾਸ। ਪਰਮਾਤਮਾ ਨੇ ਗਿਣ ਕਰਕੇ ਸਵਾਸ ਅੰਦਰ ਪਾਏ ਹੋਏ ਹਨ, ਉਹ ਨਾ ਵੱਧ ਸਕਦੇ ਹਨ ਨਾ ਘਟ ਸਕਦੇ ਹਨ, ਇਹ ਪਰਮਾਤਮਾ ਦੀ ਮਰਿਆਦਾ ਹੈ। ਪਰ ਕਈ ਵਾਰ ਐਸਾ ਹੋ ਜਾਂਦਾ ਹੈ ਪ੍ਰਭੂ ਦੇ ਪਿਆਰੇ, ਕਈ ਵਾਰ ਉਹਦੇ ਪਿਆਰ ਦੇ ਵਿੱਚ ਹੀ, ਉਹਦੀ ਸ਼ਰੀਕੀ ਨਹੀਂ ਕਰਦੇ, ਉਹਦੇ ਨਾਲ ਸ਼ਰੀਕ ਪੁਨਾ ਨਹੀਂ ਕਰਦੇ, ਉਹ ਆਪਣੇ ਪਿਤਾ ਦੇ ਮਾਣ ਦੇ ਵਿੱਚ ਪਿਆਰ ਦੇ ਵਿੱਚ ਹੀ ਕਈ ਵਾਰ ਉਹਦੀ ਮਰਿਆਦਾ ਨੂੰ ਤੋੜ ਦਿੰਦੇ ਹਨ। ਪਰਮਾਤਮਾ ਨੇ ਗਿਣ ਕੇ ਸਵਾਸ ਪਾਏ ਹੋਏ ਹਨ, ਦਿਨ ਉਮਰ ਸਵਾਸ ਗਿਣ ਕੇ ਪਾਏ ਹਨ, ਪਰ ਕਈ ਵਾਰ ਪ੍ਰਭੂ ਦੇ ਪਿਆਰੇ ਪ੍ਰਭੂ ਦੇ ਪਿਆਰ ਦੇ ਵਿੱਚ ਜੇ ਕੋਈ ਬਚਨ ਕਰ ਦੇਣ, ਸੁਭਾਵਿਕ ਹੀ ਜੇ ਪ੍ਰਭੂ ਫਿਰ ਉਹਨਾਂ ਦੇ ਬਚਨ ਨੂੰ ਮੰਨ ਲੈਂਦਾ ਹੈ, ਕਿਉਂਕਿ ਇਹ ਪਰਮਾਤਮਾ ਨੇ ਖੁੱਲ ਦਿੱਤੀ ਹੋਈ ਹੈ ਆਪਣੇ ਪਿਆਰਿਆਂ ਨੂੰ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਧੈ ਤੋ ਗੁਣ ਮੋਪੈ ਜਵਾਬ ਨਾ ਹੋਏ। ਮੇਰੀ ਬੰਨੀ ਹੋਈ ਮਰਿਆਦਾ ਨੂੰ ਮੇਰੇ ਪਿਆਰੇ ਤੋੜ ਸਕਦੇ ਹਨ, ਪਰ ਉਹਨਾਂ ਦੀ ਕੀਤੀ ਹੋਈ ਗੱਲ, ਉਹਨਾਂ ਦੀ ਬੰਨੀ ਹੋਈ ਮਰਿਆਦਾ ਨੂੰ ਮੈਂ ਨਹੀਂ ਤੋੜ ਸਕਦਾ। ਇੱਕ ਸਮੇਂ ਜੇ ਉਹ ਮੈਨੂੰ ਵੀ ਪਕੜ ਕੇ ਬੰਨ ਲੈਣ ਤਾਂ ਵੀ ਮੈਂ ਜਵਾਬ ਨਹੀਂ ਦੇ ਸਕਦਾ, ਮੈਂ ਕੁਝ ਬੋਲਦਾ ਨਹੀਂ, ਕਿਉਂਕਿ ਉਹ ਪਿਆਰ ਦੀ ਗੱਲ ਹੁੰਦੀ ਹੈ। ਪਰ ਸੁਤੇ ਸਿੱਧ ਐਸਾ ਜੇ ਹੋ ਜਾਵੇ ਤੇ ਪ੍ਰਭੂ ਫਿਰ ਉਹਨਾਂ ਦੀ ਲਾਜ ਰੱਖ ਲੈਂਦਾ ਹੈ। ਵੈਸੇ ਤਾਂ ਨਹੀਂ ਹੋ ਸਕਦਾ, ਕਿਸੇ ਨੂੰ ਸਵਾਸ ਦਿੱਤੇ ਨਹੀਂ ਜਾ ਸਕਦੇ, ਕਿਸੇ ਦੀ ਉਮਰ ਵਧਾਈ ਨਹੀਂ ਜਾ ਸਕਦੀ, ਪਰ ਪ੍ਰਭੂ ਦੇ ਪਿਆਰੇ ਜੀ ਉਹਦੇ ਪਿਆਰ ਵਿੱਚ ਜੇ ਮਾਣ ਕਰਕੇ ਉਹਦੇ ਉੱਪਰ ਕੋਈ ਗੱਲ ਕਰ ਦੇਣ, ਉਹਨਾਂ ਦੀ ਲਾਜ ਉਹ ਰੱਖ ਲੈਂਦਾ ਹੈ। ਐਸੀ ਉਸ ਦੀ ਵਡਿਆਈ ਹੈ ਪਰਮਾਤਮਾ ਦੀ। ਸੋ ਸਤਿਗੁਰੂ ਜੀ ਫਰਮਾਉਂਦੇ ਹਨ, ਉਹ ਪ੍ਰਭੂ ਨੇ ਹੀ ਸਾਰਿਆਂ ਅੰਦਰ ਇੱਕ ਜੀਵਨ ਕਲਾ ਪਾਈ ਹੋਈ ਹੈ, ਸਾਰਾ ਕੁਝ ਉਸੇ ਪ੍ਰਭੂ ਦਾ ਹੀ ਬਖਸ਼ਿਆ ਹੋਇਆ ਹੈ।
ਰਹਾਓ ਹਰ ਗੁਣ ਰਮਤ ਭਏ ਆਨੰਦ।
ਸੋ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦਿਆਂ ਹੋਇਆ, ਨਾਮ ਜਪਦਿਆਂ ਹੋਇਆ, ਜੋ ਗੁਰਸਿੱਖ ਹਨ, ਜੋ ਸਤਸੰਗੀ ਹਨ, ਉਹ ਆਨੰਦ ਨੂੰ ਪ੍ਰਾਪਤ ਹੁੰਦੇ ਹਨ। ਕਿਉਂਕਿ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜੋ ਵਾਸਤਵਿਕ ਆਤਮਕ ਆਨੰਦ ਹੈ, ਉਹ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਜਾਣਿਆ ਜਾਂਦਾ ਹੈ। ਬਾਕੀ ਅਸੀਂ ਕਈ ਵਾਰ ਪ੍ਰਸ਼ਾਦਾ ਵੀ ਰੱਜ ਕੇ ਛੱਕ ਲਿਆ, ਕਹਿੰਦੇ ਵੀ ਆਨੰਦ ਹੋ ਗਿਆ, ਬੱਚਿਆਂ ਦੀ ਸ਼ਾਦੀ ਹੋ ਗਈ, ਬੜਾ ਆਨੰਦ ਹੈ, ਬੜੀ ਖੁਸ਼ੀ ਹੈ। ਪਰ ਇਹ ਜਿਹੜੇ ਆਨੰਦ ਹਨ, ਇਹ ਕਦੀ ਦੁੱਖਾਂ ਦੇ ਵਿੱਚ ਵੀ ਬਦਲ ਸਕਦੇ ਹਨ। ਪ੍ਰਭੂ ਦੇ ਨਾਮ ਦਾ ਜਿਹੜਾ ਆਨੰਦ ਹੈ, ਉਹ ਸਦਾ ਇੱਕ ਰਸ ਰਹਿਣ ਵਾਲਾ ਹੈ, ਉਹ ਘਟਦਾ ਨਹੀਂ। ਸੋ ਜੋ ਪ੍ਰਭੂ ਦੇ ਗੁਣ ਉਚਾਰਨ ਕਰਦੇ ਹਨ, ਉਹਦਾ ਨਾਮ ਜਪਦੇ ਹਨ, ਵਾਸਤਵਿਕ ਜੋ ਸਦਾ ਰਹਿਣ ਵਾਲਾ ਆਨੰਦ ਹੈ, ਖੁਸ਼ੀ ਹੈ, ਅੰਦਰਲਾ ਜੋ ਆਤਮਕ ਖੇੜਾ ਹੈ, ਪ੍ਰਾਪਤ ਹੋਏਗਾ।
ਪਾਰ ਬ੍ਰਹਮ ਪੂਰਨ ਬਖਸ਼ੰਦ।
ਉਹ ਪਰਾ ਰੂਪ ਬ੍ਰਹਮ, ਜਿਸ ਤੋਂ ਪਰੇ ਹੋਰ ਕੋਈ ਹੈ ਹੀ ਨਹੀਂ, ਉਹ ਪੂਰਨ ਹੈ ਤੇ ਉਹ ਬਖਸ਼ੰਦ ਵੀ ਹੈ। ਕੋਟ ਖਤੇ ਖਿਨ ਬਖਸ਼ਣ ਹਾਰ, ਕਰੋੜਾਂ ਹੀ ਗੁਨਾਹ, ਕਰੋੜਾਂ ਹੀ ਪਾਪਾਂ ਨੂੰ ਇੱਕ ਖਿਨ ਦੇ ਵਿੱਚ ਉਹ ਬਖਸ਼ ਵੀ ਦਿੰਦਾ ਹੈ, ਉਹਦੇ ਵਰਗਾ ਬਖਸ਼ੰਦ ਵੀ ਕੋਈ ਨਹੀਂ ਹੈ। ਐਸਾ ਪ੍ਰਭੂ ਦਿਆਲੂ ਵੀ ਹੈ।
ਕਰ ਕਿਰਪਾ ਜਨ ਸੇਵਾ ਦਾਏ।
ਸੋ ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਕੀ ਹੈ? ਜਿਸ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਉਹਨਾਂ ਜਨਾਂ ਨੂੰ ਆਪਣੀ ਸੇਵਾ ਦੇ ਵਿੱਚ ਲਾ ਲੈਂਦਾ ਹੈ। ਕਿਉਂਕਿ ਸਤਿਗੁਰੂ ਦੀ ਜਿਹੜੀ ਸੇਵਾ ਹੈ, ਜਾ ਕੇ ਮਸਤਕ ਭਾਗ ਸੋ ਸੇਵਾ ਲਾਇਆ, ਜਿਹਦੇ ਮੱਥੇ ਤੇ ਚੰਗੇ ਭਾਗ ਹਨ, ਉਹਨਾਂ ਨੂੰ ਸਤਿਗੁਰੂ ਆਪਣੀ ਸੇਵਾ ਦੇ ਵਿੱਚ ਲਗਾ ਲੈਂਦੇ ਹਨ। ਕਰ ਕਿਰਪਾ ਜਨ ਸੇਵਾ ਲਾਏ, ਜਿਨ੍ਹਾਂ ਜਨਾਂ ਨੂੰ ਆਪਣੀ ਸੇਵਾ ਵਿੱਚ ਲਾ ਲਿਆ, ਜਾਂ ਵਾਹਿਗੁਰੂ ਕਿਰਪਾ ਕਰਕੇ ਜਨ ਸੇਵਾ ਲਾਏ, ਜੋ ਪ੍ਰਭੂ ਦੇ ਜਨ ਹਨ, ਉਹਨਾਂ ਦੀ ਸੇਵਾ ਦੇ ਵਿੱਚ ਲਾ ਦਿੰਦਾ ਹੈ।
ਜਨਮ ਮਰਨ ਦੁੱਖ ਮੇਟ ਮਿਲਾਏ।
ਫਿਰ ਸੇਵਾ ਵਿੱਚ ਲਾ ਕਰਕੇ, ਆਪਣੇ ਪਿਆਰਿਆਂ ਦੀ ਸੰਗਤ ਦੇ ਕਰਕੇ, ਜਨਮ ਮਰਨ ਦਾ ਦੁੱਖ ਮੇਟ ਦਿੰਦਾ ਹੈ, ਤੇ ਫਿਰ ਆਪਦੇ ਨਾਲ ਮੇਲ ਲੈਂਦਾ ਹੈ। ਐਸੀ ਪ੍ਰਭੂ ਦੀ ਵਡਿਆਈ ਹੈ।
ਕਰਮ ਧਰਮ ਇਹੋ ਤਤ ਗਿਆਨ।
ਹੁਣ ਸਤਿਗੁਰੂ ਜੀ ਇੱਕ ਸਿਧਾਂਤ ਦੀ ਗੱਲ ਦੱਸਦੇ ਹਾਂ ਵੀ ਸਾਰੇ ਕਰਮਾਂ ਦੇ ਵਿੱਚੋਂ ਸ੍ਰੇਸ਼ਟ ਕਰਮ ਇਹ ਹੈ, ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਇਹ ਹੈ, ਤੇ ਜਿਤਨਾ ਵੀ ਗਿਆਨ ਹੈ, ਸਾਰੇ ਗਿਆਨ ਵਿੱਚੋਂ ਤਤ ਗਿਆਨ ਇਹ ਹੈ।
ਸਾਧ ਸੰਗ ਜਪੀਐ ਹਰ ਨਾਮ।
ਸਾਧ ਸੰਗਤ ਵਿੱਚ ਮਿਲ ਕਰਕੇ, ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਪ੍ਰਭੂ ਦਾ ਨਾਮ ਜਪੀਏ, ਬਸ ਸਭ ਤੋਂ ਵੱਡਾ ਤਤ ਗਿਆਨ ਵੀ ਇਹੀ ਹੈ, ਸਭ ਤੋਂ ਵੱਡਾ ਕਰਮ ਵੀ ਇਹੀ ਹੈ, ਤੇ ਸਭ ਤੋਂ ਵੱਡਾ ਧਰਮ ਵੀ ਇਹੀ ਹੈ। ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤ ਗਾਈ। ਐਸੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਸਾਗਰ ਤਰ ਬੋਹਿਤ ਪ੍ਰਭ ਚਰਨ।
ਇਹ ਸੰਸਾਰ ਸਾਗਰ ਤਰਨਾ ਬੜਾ ਔਖਾ ਹੈ, ਬੜਾ ਕਠਿਨ ਹੈ। ਇਹਦੇ ਵਿੱਚ ਵੱਡੀਆਂ ਵੱਡੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਉੱਠ ਰਹੀਆਂ ਹਨ। ਇਹਨਾਂ ਪਹਾੜਾਂ ਨੂੰ ਪਾਰ ਕਰਨਾ, ਇਹਨਾਂ ਲਹਿਰਾਂ ਤੋਂ ਬਚਣਾ ਬੜਾ ਕਠਿਨ ਹੈ, ਪਰ ਜਦੋਂ ਜਿਸ ਨੇ ਪ੍ਰਭੂ ਦੇ ਚਰਨ, ਪ੍ਰਭੂ ਦੇ ਨਾਮ ਨੂੰ ਜਹਾਜ਼ ਬਣਾ ਲਿਆ, ਜੋ ਨਾਮ ਰੂਪੀ ਜਹਾਜ਼ ਤੇ ਸਵਾਰ ਹੋ ਗਿਆ, ਉਹ ਫਿਰ ਇਸ ਸਾਗਰ ਨੂੰ ਇਉਂ ਤਰ ਜਾਂਦਾ ਹੈ, ਸਾਗਰ ਤਰਿਓ ਬਾਛਰ ਖੋਜ, ਗੁਰਬਾਣੀ ਦਾ ਪ੍ਰਮਾਣ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਹੁਣ ਆਮ ਵਰਤੋਂ ਵਾਲਾ ਪ੍ਰਮਾਣ ਦਿੱਤਾ ਹੈ ਕਿ ਦਿਹਾਤੀ ਆਮ ਲੋਕਾਂ ਦੀ ਸਮਝ ਵਿੱਚ ਆ ਜਾਵੇ, ਹੁਣ ਜਿਵੇਂ ਗਊ ਦਾ ਵੱਛਾ, ਸੋ ਉਹਦਾ ਪੈਰ ਜਿੱਥੇ ਟਿਕਿਆ ਉੱਥੇ ਪਾਣੀ ਭਰ ਜਾਂਦਾ ਹੈ। ਹੁਣ ਉਸ ਪਾਣੀ ਨੂੰ ਜੇ ਕੀੜੀ ਨੇ ਤਰਨਾ ਹੋਵੇ ਤਾਂ ਉਹ ਡੁੱਬ ਸਕਦੀ ਹੈ, ਪਰ ਬੰਦਾ ਜਿਹੜਾ ਹੈ ਉਹ ਸੁਖੈਨ ਹੀ ਉਸਨੂੰ ਲਾਂਗ ਪੱਟ ਕਰਕੇ ਪਾਰ ਕਰ ਜਾਂਦਾ ਹੈ। ਚਿੱਕੜ ਪੈਰ ਨਾ ਡੁੱਬੇ, ਪੈਰ ਚਿੱਕੜ ਵੀ ਨਹੀਂ ਲੱਗਦਾ ਉਹਦੇ, ਸੁਖੈਨ ਹੀ ਪਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਪ੍ਰਭੂ ਦਾ ਨਾਮ ਐਸਾ ਜਹਾਜ਼ ਹੈ, ਇਸ ਤੇ ਚੜ ਕਰਕੇ ਇਹ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਪਾਰ ਲੰਘ ਜਾਈਦਾ ਹੈ।
ਅੰਤਰ ਜਾਮੇ ਪ੍ਰਭ ਕਾਰਨ ਕਰਨ,
ਉਹ ਪ੍ਰਭੂ ਰੱਖਿਅਕ ਅੰਤਰ ਜਾਮੀ ਹੈ, ਸਭ ਦੇ ਅੰਦਰ ਦੀ ਜਾਣਦਾ ਹੈ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੇ, ਮੋਕੋ ਕਰ ਸੰਤਨ ਕੀ ਪੂਰੇ। ਪ੍ਰਭ ਕਾਰਨ ਕਰਨ, ਜਿਤਨੇ ਵੀ ਕਾਰਜ ਹਨ ਸਾਰਿਆਂ ਨੂੰ ਕਰਨ ਵਾਲਾ ਆਪ ਹੀ ਹੈ।
ਰਾਖ ਲਈਏ ਆਪਣੀ ਕਿਰਪਾ ਧਾਰ,
ਜੋ ਉਹਦੀ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਆਪਣੀ ਕਿਰਪਾ ਧਾਰ ਮਿਹਰ ਕਰਕੇ ਪ੍ਰਭੂ ਰੱਖ ਲੈਂਦਾ ਹੈ, ਬਚਾ ਲੈਂਦਾ ਹੈ।
ਪੰਜ ਦੂਤ ਭਾਗੇ ਵਿਕਰਾਲ,
ਉਹਨੇ ਪੰਜ ਦੂਤ ਬੜੇ ਵਿਕਰਾਲ, ਬੜੇ ਭਿਆਨਕ ਹਨ, ਬੜੇ ਤਾਕਤਵਰ ਹਨ, ਜਿਨ੍ਹਾਂ ਤੇ ਪ੍ਰਭੂ ਕਿਰਪਾ ਕਰ ਲੈਂਦਾ ਹੈ, ਆਪਣੀ ਸ਼ਰਨ ਵਿੱਚ ਜਿਨ੍ਹਾਂ ਨੂੰ ਰੱਖ ਲੈਂਦਾ ਹੈ। ਉਹ ਫਿਰ ਪੰਜੇ ਜਿਹੜੇ ਦੂਤ ਹਨ ਅੱਜ ਜਾਂਦੇ ਹਨ, ਉਹਦੇ ਨੇੜੇ ਨਹੀਂ ਆਉਂਦੇ।
ਜੂਏ ਜਨਮ ਨਾ ਕਬ ਹੋ ਹਾਰ,
ਉਹ ਫਿਰ ਸੰਸਾਰ ਜੂਏ ਵਿੱਚ ਆ ਕਰਕੇ ਮਨੁੱਖਾ ਜਨਮ ਰੂਪੀ ਬਾਜੀ ਨੂੰ ਕਦੀ ਵੀ ਨਹੀਂ ਹਾਰਦਾ।
ਨਾਨਕ ਕਾ ਅੰਗ ਕੀਆ ਕਰਤਾਰ,
ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਜਿਹਦਾ ਵਾਹਿਗੁਰੂ ਅੰਗ ਪੱਖ ਕਰਦਾ ਹੈ, ਜਾ ਕਾ ਅੰਗ ਦਿਆਲ ਪ੍ਰਭ, ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਜਿਨ੍ਹਾਂ ਦਾ ਪੱਖ ਪ੍ਰਭੂ ਕਰੇ, ਜਿਨ੍ਹਾਂ ਦਾ ਅੰਗ ਪ੍ਰਭੂ ਕਰਦਾ ਹੈ, ਉਹਨਾਂ ਨੂੰ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ। ਹੁਣ ਪ੍ਰਭੂ ਵੀ ਪੱਖ ਕਰਦਾ ਹੈ, ਜੋ ਉਹਦਾ ਨਾਮ ਜਪਦੇ ਹਨ, ਜੋ ਉਹਦੀ ਰਜਾ ਦੇ ਵਿੱਚ ਰਹਿੰਦੇ ਹਨ, ਜੋ ਉਹਦੀ ਗੁਰਸਿੱਖੀ ਨੂੰ ਕਮਾਉਂਦੇ ਹਨ, ਉਹਦੀ ਮਰਿਆਦਾ ਵਿੱਚ ਚੱਲਦੇ ਹਨ, ਉਹਨਾਂ ਦਾ ਪ੍ਰਭੂ ਫਿਰ ਪੱਖ ਕਰਦਾ ਹੈ। ਤੇ ਆਮ ਬੰਦੇ ਜੋ ਤਰਕਵਾਦੀ ਹਨ ਕਹਿੰਦੇ ਵੀ ਪੱਖ ਤਾਂ ਕਰਨਾ ਮਾੜੀ ਗੱਲ ਹੈ, ਪਰ ਪੱਖ ਤਾਂ ਹੁੰਦਾ ਹੀ ਹੈ। ਹੁਣ ਜਿਹੜਾ ਪੁੱਤਰ ਲਾਇਕ ਹੋਵੇ, ਆਗਿਆਕਾਰੀ ਹੋਵੇ, ਤੇ ਪਿਓ ਫਿਰ ਉਹਦਾ ਹੀ ਪੱਖ ਕਰੇਗਾ, ਕਹੇਗਾ ਵੀ ਬਾਕੀਆਂ ਨੂੰ ਵੱਖਰਿਆਂ ਕਰ ਦੋ, ਮੈਂ ਤੇ ਇਹਦੇ ਨਾਲ ਰਵਾਂਗਾ। ਉਹਦਾ ਪੱਖ ਕਰਦਾ ਹੈ ਜੋ ਆਗਿਆਕਾਰੀ ਹੋਵੇ। ਇਸੇ ਤਰ੍ਹਾਂ ਹੀ ਸਾਰਿਆਂ ਦਾ ਪਿਤਾ ਪ੍ਰਮਾਤਮਾ ਹੈ, ਸਤਿਗੁਰੂ ਜੀ ਸਾਡੇ ਪਿਤਾ ਹਨ, ਦਸ਼ਮੇਸ਼ ਪਿਤਾ ਜੀ, ਉਹ ਵੀ ਸਾਡਾ ਪੱਖ ਕਰਨਗੇ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਫਰਮਾਇਆ ਹੈ, ਇਹ ਸਾਰੇ ਸ਼ਬਦ ਦੇ ਵਿੱਚ ਇਹੀ ਸਤਿਗੁਰੂ ਜੀ ਨੇ ਸਾਨੂੰ ਸਿਧਾਂਤ ਬਖਸ਼ਿਆ ਹੈ ਕਿ ਪ੍ਰਭੂ ਸਦਾ ਬਖਸ਼ੰਦ ਹੈ। ਤੁਸੀਂ ਚਿੰਤਾ ਨਾ ਕਰੋ ਕਿ ਹੁਣ ਮੇਰਾ ਕੀ ਹੋਏਗਾ। ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਕੋਏ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਕਿਤੇ ਉਦਾਸ ਨਾ ਹੋ ਵੀ ਹੁਣ ਬੁੱਢੇ ਹੋ ਗਏ, ਪਤਾ ਹੀ ਨਹੀਂ ਲੱਗਿਆ ਹੁਣ ਤੱਕ, ਹੁਣ ਪਤਾ ਲੱਗਿਆ ਵੀ ਨਾਮ ਜਪਣਾ ਚਾਹੀਦਾ ਹੈ, ਸੰਗਤ ਕਰਨੀ ਚਾਹੀਦੀ ਹੈ, ਤੇ ਹੁਣ ਕੀ ਬਣੇਗਾ। ਸਤਿਗੁਰੂ ਜੀ ਕਹਿੰਦੇ ਘਬਰਾਉਣ ਦੀ ਲੋੜ ਨਹੀਂ ਹੈ। ਉਹ ਪ੍ਰਭੂ ਤਾਂ ਕੋਟ ਖਤੇ ਖਿਨ ਬਖਸ਼ਣ ਹਾਰ, ਉਹ ਕਰੋੜਾਂ ਹੀ ਗੁਨਾਹ ਇੱਕ ਖਿੰਨ ਦੇ ਵਿੱਚ ਬਖਸ਼ ਦੇਣ ਵਾਲਾ ਹੈ। ਜਦੋਂ ਵੀ ਤੈਨੂੰ ਸੋਝੀ ਆ ਜਾਵੇ, ਜਦੋਂ ਵੀ ਸਮਝ ਆ ਜਾਵੇ, ਅੱਜ ਹੂੰ ਸਮਝ ਕਛ ਵਿਗੜਿਓ ਨਾਹਿਨ, ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਵੀ ਮਨੁੱਖ ਅਜੇ ਵੀ ਸਮਝ ਜਾ, ਜੇ ਅੱਜ ਤੋਂ ਹੀ ਸਮਝ ਜਾਏ, ਜੇ ਹੁਣ ਤੋਂ ਤੈਨੂੰ ਸਮਝ ਆ ਜਾਵੇ, ਅਜੇ ਵੀ ਕੁਝ ਨਹੀਂ ਵਿਗੜਿਆ। ਜੇ ਤੂੰ ਪ੍ਰਭੂ ਦੇ ਗੁਣ ਗਾਉਣ ਲੱਗ ਜਾਵੇਂ, ਉਹਦੇ ਭਜਨ ਦੇ ਨਾਲ ਤੈਨੂੰ ਨਿਰਭੈ ਪਦਵੀ ਪ੍ਰਾਪਤ ਹੋ ਜਾਏਗੀ, ਜਿੱਥੇ ਕਦੇ ਕਿਸੇ ਦਾ ਡਰ ਨਹੀਂ ਹੈ। ਮਨੁੱਖ ਸੰਸਾਰ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਦੇ ਡਰ ਦੇ ਵਿੱਚ ਹੀ ਰਹਿੰਦਾ ਹੈ, ਕਿਸੇ ਨਾ ਕਿਸੇ ਦਾ ਭੈ ਇਸ ਨੂੰ ਬਣਿਆ ਹੀ ਰਹਿੰਦਾ ਹੈ। ਜੇ ਬਹੁਤੀ ਮਾਇਆ ਇਕੱਠੀ ਕਰ ਲਈ ਤਾਂ ਡਰ ਰਹਿੰਦਾ ਹੈ ਵੀ ਕਿਤੇ ਬਹੁਤਾ ਟੈਕਸ ਨਾ ਲੱਗ ਜਾਏ, ਕਿਤੇ ਕੋਈ ਨੁਕਸਾਨ ਨਾ ਹੋ ਜਾਵੇ। ਜੇ ਥੋੜੀ ਹੋਵੇ ਤੇ ਦਿਨ ਰਾਤ ਭੱਜਾ ਫਿਰਦਾ ਹੈ। ਸਤਿਗੁਰੂ ਕਹਿਣ ਤੋਂ ਭਾਵ ਇਹ ਹੈ ਵੀ ਹਰ ਬੰਦੇ ਨੂੰ ਕੋਈ ਨਾ ਕੋਈ ਭੈ ਹੈ, ਕਿਸੇ ਨਾ ਕਿਸੇ ਦਾ ਡਰ ਹੈ, ਪਰ ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਸਭ ਭੈ ਮਿਟੈ ਤੁਮਾਰੇ ਨਾਮ, ਉਹਦੇ ਨਾਮ ਜਪ ਕੇ ਸਭ ਤੋਂ ਵੱਡਾ ਡਰ ਤਾਂ ਜਮਾਂ ਦਾ ਹੈ, ਸਭ ਤੋਂ ਵੱਡਾ ਭੈ ਹੈ। ਉੱਥੇ ਸੰਗਨਾ ਸਾਥੀ ਗਵਨ ਅਕੇਲਾ, ਉੱਥੇ ਕੋਈ ਵੀ ਸੰਗੀ ਸਾਥੀ ਨਹੀਂ ਹੋਣਾ, ਉੱਥੇ ਇਕੱਲਿਆਂ ਨੂੰ ਹੀ ਜਾਣਾ ਪੈਣਾ ਹੈ। ਉੱਥੇ ਕਿਸੇ ਨੇ ਪੱਖ ਵੀ ਨਹੀਂ ਕਰਨਾ, ਉੱਥੇ ਕੋਈ ਵਕੀਲ ਵੀ ਨਹੀਂ ਹੋਣਾ। ਉੱਥੇ ਜਮਾਂ ਦਾ ਜਿਹੜਾ ਡਰ ਹੈ, ਇਹ ਬਹੁਤ ਦੁੱਖਦਾਈ ਮੰਨਿਆ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਜਹੈ ਅਰ ਗਰਭ ਬਸੇਰਾ, ਤੇ ਮਾਤਾ ਦੇ ਗਰਭ ਦੇ ਵਿੱਚ ਆਉਣਾ, ਇਹਦਾ ਵੀ ਬੜਾ ਡਰ ਹੈ। ਜਨਮ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸੁਭਾਏ, ਇਹ ਵੀ ਬਹੁਤ ਦੁਖਦਾਈ ਹੈ। ਤੇ ਸਤਿਗੁਰੂ ਜੀ ਨੇ ਫਰਮਾਇਆ ਹੈ, ਭਈਆ ਕਾਹੇ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਕਿ ਭਰਾਵਾ ਕਿਉਂ ਫੁੱਲਿਆ ਫੁੱਲਿਆ ਫਿਰਦਾ ਹੈ, ਕਿਉਂ ਆਕੜਿਆ ਫਿਰਦਾ ਹੈ? ਉਹ ਤੈਨੂੰ ਦਿਨ ਭੁੱਲ ਗਏ ਜਦੋਂ ਮਾਤਾ ਦੇ ਗਰਭ ਅੰਦਰ ਮੁੱਖ ਤਲੈ ਪੈਰ ਉੱਪਰ ਹੈ, ਵਸੰਦੜੋ ਪੁਹਥੜੈ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰ ਹੈ ਜਿਸ ਦੇ ਨਾਲ। ਤੇ ਐਸੀ ਹਾਲਤ ਸੀ, ਮੁੱਖ ਹੇਠਾਂ ਪੈਰ ਉੱਪਰ, ਬੜੀ ਭਿਆਨਕ ਤੇਜ ਅਗਨੀ ਮੰਨੀ, ਜਠਰ ਅਗਨੀ, ਤੇਜ ਅਗਨੀ ਉਹਦੇ ਵਿੱਚ ਹੋ ਰਹਿੰਦਾ ਸੀ। ਉਦੋਂ ਪਰਮਾਤਮਾ ਅੱਗੇ ਬੇਨਤੀਆਂ ਕਰਦਾ ਸੀ, ਹੇ ਪਰਮਾਤਮਾ ਜੇ ਇੱਥੋਂ ਮੈਨੂੰ ਤੂੰ ਕੱਢ ਲਵੇਂ ਤੇ ਮੈਂ ਫਿਰ ਕਦੀ ਵੀ ਤੇਰਾ ਨਾਮ ਨਹੀਂ ਵਿਸਾਰਾਂਗਾ, ਹਰ ਸਮੇਂ ਤੇਰਾ ਨਾਮ ਜਪਾਂਗਾ। ਪਰਮਾਤਮਾ ਨੇ ਕਿਹਾ ਵੀ ਹਰ ਸਮੇਂ ਤਾਂ ਨਹੀਂ ਜਪਿਆ ਜਾਣਾ, ਜੇ ਤੂੰ ਦਸਵਾਂ ਹਿੱਸਾ ਆਪਣੇ ਜੀਵਨ ਦਾ ਨਾਮ ਜਪਣ ਵਿੱਚ, ਸੰਗਤ ਕਰਨ ਵਿੱਚ, ਬਾਣੀ ਪੜ੍ਹਨ ਵਿੱਚ ਲਾਉਂਦਾ ਰਹੇਗਾ ਰੋਜ਼ਾਨਾ, ਆਪਣੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢਦਾ ਰਹੇਗਾ, ਸੁਖੈਨ ਹੀ ਮੈਨੂੰ ਤੋਂ ਮਿਲ ਜਾਵੇਗਾ। ਪਰ ਹੋਇਆ ਕਿ ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਲਿਵ ਛੁੜਕੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਦਾ ਐਸਾ ਹੁਕਮ ਵਰਤ ਗਿਆ ਸਾਰਾ ਕੁਝ ਹੀ ਭੁੱਲ ਗਿਆ। ਸਤਿਗੁਰੂ ਜੀ ਇਸ ਨੂੰ ਯਾਦ ਕਰਾਉਂਦੇ ਹਨ, ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਸਮਾਂ ਬੀਤਦਾ ਜਾਂਦਾ ਹੈ ਮੇਰਾ ਕਹਿਆ ਮਨ। ਸਤਿਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦਾ ਨਾਮ ਸੁਣਨਾ, ਕਥਾ ਸੁਣਨੀ, ਗੁਰਬਾਣੀ ਸੁਣਨੀ, ਪੜ੍ਹਨੀ, ਕੀਰਤਨ ਸੁਣਨਾ ਬਹੁਤ ਪੁੰਨ ਹੈ, ਬੜਾ ਲਾਭ ਹੈ। ਉਸ ਤੋਂ ਅੱਗੇ ਵੀ ਕੁਝ ਕਰਨਾ ਪੈਣਾ ਹੈ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਵੀ ਦੱਸ ਫਿਰ ਤੂੰ ਅੱਗੇ ਕੁਝ ਕੀਤਾ, ਇਹ ਤਾਂ ਲਾਭ ਹੈ ਠੀਕ ਹੈ, ਪਰ ਤੂੰ ਧਰਮ ਗ੍ਰੰਥਾਂ ਦੀ ਵਿਚਾਰ ਸੁਣੀ, ਕਥਾ ਸੁਣੀ, ਅੱਗੇ ਵੀ ਕੁਝ ਕੀਤਾ ਕਿ ਨਹੀਂ ਕੀਤਾ? ਸਤਿਗੁਰੂ ਜੀ ਪੁੱਛਦੇ ਹਨ ਇਸ ਨੂੰ। ਸੋ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸਮਾਂ ਬੀਤਦਾ ਜਾਂਦਾ ਹੈ, ਅਬ ਨਾ ਭਜਸ ਭਜਸ ਕਵ ਭਾਈ ਆਵੇ ਅੰਤ ਨਾ ਭਜਿਆ ਜਾਈ। ਜੋ ਪ੍ਰਭੂ ਦਾ ਭਜਨ ਕਰਦੇ ਹਨ, ਜੋ ਉਹਦਾ ਹੁਕਮ ਮੰਨਦੇ ਹਨ ਕਰਤਾਰ ਦਾ, ਇਹ ਕਰਤਾਰ ਫਿਰ ਨਾਨਕ ਕਾ ਅੰਗ ਕੀਆ ਕਰਤਾਰ, ਉਹ ਪਰਮਾਤਮਾ ਫਿਰ ਆਪਣੇ ਪਿਆਰਿਆਂ ਦਾ ਪੱਖ ਕਰਦਾ ਹੈ। ਉਹਨਾਂ ਤੋਂ ਜੇ ਕੋਈ ਗੁਨਾਹ ਹੋ ਜਾਵੇ ਉਹ ਵੀ ਉਹ ਬਖਸ਼ ਦਿੰਦਾ ਹੈ। ਐਸਾ ਬਖਸ਼ੰਦ ਦਿਆਲੂ ਹੈ ਇਹ ਪਾਵਨ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਅੱਜ ਆਪਾਂ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਦਾ ਉਪਦੇਸ਼ ਸਭ ਤੋਂ ਉੱਪਰ ਹੈ, ਗੁਰਬਾਣੀ ਦਾ ਗਿਆਨ, ਇਸ ਤੋਂ ਵੱਡਾ ਹੋਰ ਕੋਈ ਗਿਆਨ ਹੈ ਨਹੀਂ। ਕਈਆਂ ਦਾ ਹੁੰਦਾ ਹੈ ਵੀ ਬਾਹਰਲੀਆਂ ਇਧਰਲੀਆਂ ਉਧਰਲੀਆਂ ਗੱਲਾਂ ਮਾਰ ਕੇ ਤੇ ਖੁਸ਼ ਕਰਨ ਵਾਲੀ ਗੱਲ, ਪਰ ਉਹ ਕੋਈ ਐਸੀ ਉਹ ਗੱਲ ਸੋਭਨੀਕ ਨਹੀਂ। ਗੁਰਬਾਣੀ ਤੋਂ ਵੱਡਾ ਕੋਈ ਗਿਆਨ ਹੈ ਹੀ ਨਹੀਂ ਕਿਸੇ ਦਾ। ਜਦੋਂ ਸਤਿਗੁਰੂ ਮਹਾਰਾਜ ਇਸ ਸੰਸਾਰ ਤੇ ਆਏ ਤੇ ਬੜਾ ਗਿਆਨ ਸੀ, ਬੜਾ ਕੁਝ ਸੀ, ਪਰ ਸਾਰਾ ਸੰਸਾਰ ਦੁਖੀ ਸੀ। ਸਮਾਂ ਹੋ ਗਿਆ, ਫਿਰ ਵਿਚਾਰ ਕਰਾਂਗੇ। ਸਤਿਗੁਰੂ ਜੀ ਬਖਸ਼ਿਸ਼ ਕਰਨ, ਸਤਿਗੁਰੂ ਦੇ ਬਖਸ਼ੇ ਹੋਏ ਉਪਦੇਸ਼ ਨੂੰ ਆਪਾਂ ਕਮਾਈਏ, ਜਿਸ ਕਰਕੇ ਲੋਕ ਸੁਖੀਏ। ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ, ਹਾਰਦਿਕ ਤੌਰ ਤੇ ਸਾਰਿਆਂ ਦਾ ਧੰਨਵਾਦ। ਫੁੱਲਾਂ ਗਲਤੀਆਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਰਾਖ ਲਈਏ ਆਪਣੇ ਕਿਰਪਾ ਧਾਰ, ਪੰਚ ਦੋਤ ਭਾਗੇ ਬਿਕਰਾਲ, ਜੂਐ ਜਨਮ ਨਾ ਕਬਹੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।